ਮਹਾਰਾਜ ਕਹਿੰਦੇ ਸੋਚ ਤੂੰ, ਇਹ ਤੈਨੂੰ ਵਾਰ ਵਾਰ ਨਹੀਂ ਮਿਲਣਾ,
ਵਾਰ ਵਾਰ ਨਾ ਮਿਲਣੀ ਮਾਨਸ ਦੇਹੀ, ਮਾਨਸ ਦੇਹੀ ਤੈਨੂੰ ਵਾਰ ਵਾਰ ਨਾ ਮਿਲਣੀ, ਮਾਨਸ ਦੇਹੀ ਮਾਨਸ ਦੇਹੀ
ਲੰਘ ਜਾਣਾ ਸਮਾਂ, ਦਿਨ ਤੇ ਪਹਿਰ, ਪਹਿਰ ਤੇ ਗੜੀਆਂ, ਆਪ ਕਟੇ ਤਨ ਚੀਜੈ, ਕਾਲ ਹੈਰੀ ਫਿਰੇ ਵਧਕ ਚੋਂ, ਕਹੋ ਕਵਨ ਵਿਦ ਕੀ। ਇਹ ਤਾਂ ਲੰਘਦਾ ਜਾ ਰਿਹਾ ਸਮਾਂ, ਕਿੰਨੇ ਸਾਲ ਹੋ ਗਏ ਮੈਨੂੰ, 15 ਸਾਲ ਹੋ ਗਏ ਇੱਥੇ ਆਏ ਨੂੰ, ਲੰਘਿਆ ਸਮਾਂ। ਜਿਹਨਾਂ ਨੂੰ ਮੈਂ ਜਦ ਦੇਖਿਆ ਸੀ ਕਾਲੀਆਂ ਦਾੜੀਆਂ ਵਾਲੇ, ਮੈਂ ਹੈਰਾਨ ਹਾਂ, ਉਹ ਸ਼ਕਲੇ ਨਹੀਂ ਹੈ। ਉਹ ਪੁਰਾਣੀਆਂ ਫੋਟੋਆਂ ਸਾਡੇ ਕੋਲ ਪਈਆਂ ਨੇ, ਹੁਣ ਬਿਲਕੁਲ ਚਿੱਟਿਆਂ ਵਾਲੇ ਬਣ ਗਏ। ਸਮਾਂ ਲੰਘ ਗਿਆ, ਪਤਾ ਨਹੀਂ ਲੱਗਦਾ। ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਹੱਥੋਂ ਲੰਘਦਾ ਤੁਰਿਆ ਜਾਂਦਾ, ਮੁੜ ਕੇ ਫੇਰ ਚੱਕਰ ਮਿਲ ਜੂ, ਖਬੜਾ ਕਿਹੜੀ ਜੂਨੀ 'ਚ ਜਾਵਾਂਗੇ। ਮਹਾਰਾਜ ਕਹਿੰਦੇ ਪਛਾਣ ਕਰਨੀ ਹੈ ਵੀ ਮੈਂ ਜੂਨ 'ਚ ਜਾਵਾਂਗਾ ਕਿ ਬਖਸ਼ਿਆ ਜਾਵਾਂਗਾ ਕਿ ਮੈਂ ਕਿਤੇ ਆਪਣਾ ਜਨਮ ਪਦਾਰਥ ਜਿੱਤਣਾ। ਕਹਿੰਦੇ ਐਂ ਕਰ, ਅੰਦਰ ਬੈਠ ਕੇ ਸੋਚੀ ਵੀ ਮੈਂ ਕੁਛ ਕਰਿਆ। ਜੇ ਤਾਂ ਤੇਰੇ ਅੰਦਰੋਂ ਆਵਾਜ਼ ਆਉਂਦੀ ਹੈ ਮੈਂ ਕੀਰਤਨ ਕਰਿਆ ਜੀ, ਮੈਂ ਗੁਰਦੁਆਰਾ ਬਣਾਇਆ ਜੀ, ਮੈਂ ਪ੍ਰਚਾਰ ਕਰਿਆ, ਫਿਰ ਤਾਂ ਕਰ ਲੈ ਫਿਕਰ, ਤਾਂ ਤੈਨੂੰ ਚੱਕਰ ਪਿਆ ਹੋਇਆ। ਜਬ ਲੱਗ ਜਾਣਾ ਮੈਂ ਕੁਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਜਬ ਤਾਰਾ ਕੋਈ ਬੈਰੀ ਨਹੀਂ, ਤਬ ਲੱਗ ਨਹੀਂ ਚੱਲਣਾ ਹੀ ਚੀਤ। ਕਹਿੰਦੇ ਗੱਲਾਂ ਨਾਲ ਮੈਂ ਗਿਆਨ ਹੋ ਗਿਆ, ਸਾਰੇ ਆਤਮਾ ਪਰਿਪੂਰਨ ਹੈ, ਬੈਰ ਤਾਂ ਤੇਰਾ ਹਟਿਆ ਨਹੀਂ ਕਿਸੇ ਦੂਜੇ ਨਾਲ। ਤੇਰੇ ਮਿੱਤਰ ਵੀ ਨੇ, ਤੇਰੇ ਬੈਰ ਵੀ ਹੈ, ਬੈਰੀ ਵੀ ਹੈ, ਤੇਰੀ ਸਮ ਦ੍ਰਿਸ਼ਟੀ ਨਹੀਂ ਹੋਈ ਅਜੇ। ਤੂੰ ਤਾਂ ਪਿਆਰਿਆ ਜੰਮਣ ਮਨ ਦੇ ਚੱਕਰ 'ਚ ਆਇਆ, ਜੇ ਫਿਕਰ ਕਰ। ਸੋ ਇਸ ਤਰ੍ਹਾਂ ਦੇ ਨਾਲ ਹਉਮੈ ਜਿਹੜੀ ਹੈ ਇਹੀ ਮੈਂ ਹੋਇਆ ਕਰਦੀ ਹੈ। ਮਹਾਤਮਾ ਕਹਿੰਦੇ ਇਹਨੂੰ ਛੱਡ ਦੇ, ਗੱਲ ਖਤਮ ਹੋ ਗਈ, ਹਉਮ ਹੂਆ ਸਦਾ ਹੂਆ। ਲੇਕਿਨ ਇਹ ਹੁੰਦੀ ਨਹੀਂ ਹੈ, ਇਹਨੂੰ ਕੱਟਣ ਵਾਸਤੇ ਸਾਧਨ ਨੇ ਬੜੇ ਜ਼ਬਰਦਸਤ। ਦਵਾਈ ਹੈ, ਜਿੰਨਾ ਚਿਰ ਦਵਾਈ ਨਹੀਂ ਖਾਂਦਾ ਇਹ ਮਹਾਂਰੋਗ ਹੈ। ਦੂਜੇ ਰੋਗਾਂ ਦਾ ਤਾਂ ਇਲਾਜ ਹੋ ਜਾਂਦਾ ਹੈ, ਕੈਂਸਰ ਨਾਲ ਬੰਦਾ ਮਰ ਜਾਏ ਕੱਖ ਨਹੀਂ ਫਰਕ ਪੈਂਦਾ, ਮੁੜ ਕੇ ਜਨਮ ਲੈ ਲਾਂਗੇ। ਪਰ ਆ ਜਿਹੜਾ ਰੋਗ ਹਉਮੈ ਦਾ ਲੱਗਿਆ ਹੋਇਆ, ਖਬਰਾਂ ਕਰੋੜ ਸਾਲ ਹੋ ਗਿਆ, ਕਰਬ ਸਾਲ ਹੋ ਗਿਆ, ਘੁੰਮਦੇ ਹੀ ਫਿਰਦੇ ਹਾਂ, ਘੁੰਮੀ ਜਾਂਦੇ ਹਾਂ, ਘੁੰਮੀ ਜਾਂਦੇ ਹਾਂ, ਕਦੇ ਕੁਛ ਬਣ ਗਏ, ਕਦੇ ਕੁਛ ਬਣ ਗਏ, ਕੋਈ ਥਾਂ ਤਾਂ ਮਿਲਿਆ ਨਾ। ਮੈਂ ਨਿਕਲੀ ਨਹੀਂ, ਮੈਂ ਕਰਨਾ, ਮੈਂ ਗਿਆਨੀ, ਮੈਂ ਧਿਆਨੀ, ਮੈਂ ਪਾਠ ਕਰਨਾ, ਮੈਂ ਅੰਮ੍ਰਿਤ ਵੇਲੇ ਜਾਗਦਾ, ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ, ਮੈਂ ਇੰਨੀਆਂ ਮਾਲਾ ਫੇਰਦਾ। ਇਹ ਤਾਂ ਇਹਨਾਂ ਦੀ ਗੱਲ ਹੈ ਜਿਹੜੇ ਲੱਗੇ ਹੋਏ ਨੇ, ਬਾਕੀ ਤਾਂ ਸਾਰਾ ਸੰਸਾਰ ਅੰਨੇ ਖੂਜ ਗਿਰਿਆ ਪਿਆ, ਉਹਨਾਂ ਨੂੰ ਕੀ ਕਿਹਾ ਜਾਵੇ। ਸੋ ਮਹਾਤਮਾ ਨੇ ਸਵਾਲ ਕਰਤਾ, ਵੀਰ ਸਿੰਘ ਦੱਸ ਬਈ ਤੂੰ ਕੌਣ ਹੈ, ਕਿੱਥੋਂ ਆਇਆ? ਕਹਿੰਦਾ ਬਾਬਾ ਆਹੀ ਗੱਲ ਤੈਨੂੰ ਮੈਂ ਪੁੱਛਣਾ ਹੈ ਵੀ ਮੈਂ ਕੌਣ ਅਤੇ ਮੈਂ ਕਿੱਥੋਂ ਆਇਆ। ਫਿਰ ਤਾਂ ਵੀ ਪਿਆਰਿਆ ਐਂ ਲੱਗਦਾ ਹੈ ਜਿਵੇਂ ਆਪਾਂ ਚੌਲਾ ਪੈਂਦਾ ਵੀ ਜਿਵੇਂ ਤੈਨੂੰ ਆਪਣਾ ਬੜਾ ਨੇੜ ਰਿਹਾ ਹੁੰਦਾ। ਕਹਿੰਦਾ ਬਾਬਾ ਜੀ ਮੈਨੂੰ ਵੀ ਐਂ ਲੱਗਦਾ ਹੈ, ਮੇਰੀ ਯਾਦਾਸ਼ਤ ਤੋਂ ਖੁੰਝ ਗਿਆ, ਮੈਨੂੰ ਐਂ ਲੱਗਦਾ ਜਿਵੇਂ ਆਪਾਂ ਪਹਿਲਾਂ ਵੀ ਇਕੱਠੇ ਸੀ। ਕਹਿੰਦੇ ਹਾਂ ਆਪਾਂ ਇਕੱਠੇ ਸੀਗੇ, ਤੈਨੂੰ ਵੀ ਪਤਾ ਲੱਗ ਗਿਆ ਅਤੇ ਅਸੀਂ ਵੀ ਪਛਾਣ ਲਿਆ। ਆ ਜਾ ਫਿਰ ਹੁਣ ਤੋਂ, ਨਾਮ ਦੀ ਦਾਤ ਦੇਤੀ, ਜੁਗਤ ਦਸ ਦੀ ਨਾਮ ਦੀ। ਨਾਮ ਪੰਜ ਪਿਆਰਿਆਂ ਤੋਂ ਗੁਰਮੰਤਰ ਮਿਲਦਾ ਹੈ, ਜੁਗਤ ਹੁੰਦੀ ਹੈ ਸੰਤਾਂ ਕੋਲ। ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ। ਸੰਤ ਕੀ ਕਰਦੇ ਨੇ? ਸੰਤਾਂ ਦਾ ਕੰਮ ਹੁੰਦਾ ਨਾਮ ਜਪਾਉਣਾ, ਆਪ ਜਪਣਾ ਅਤੇ ਦੂਸਰਿਆਂ ਨੂੰ ਜਪਾਉਣਾ। ਸੰਤ ਜਪਾਵੇ ਨਾਮ। ਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਾਉਂਦਾ ਨਾ, ਮੈਂ ਉਹਦੇ ਚਰਨਾਂ ਦੀ ਧੂੜੀ ਮੰਗਦਾ। ਜਾ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਧੰਨ ਹੈ ਉਹ ਗੁਰਸਿੱਖ ਜਿਹੜਾ ਆਪ ਵੀ ਜਪਦਾ, ਦੂਜਿਆਂ ਨੂੰ ਕਹਿੰਦਾ ਉਹ ਨਾਮ ਜਪੋ। ਇੱਦਾਂ ਉਦੋਂ ਬੜਾ ਤਾਂ ਪੁੰਨ ਹੈ ਹੀ ਨਹੀਂ, ਕੋਈ ਮਹਾਂਪੁੰਨ ਖੱਟ ਰਿਹਾ। ਸੋ ਬਾਬਾ ਜੀ ਮੇਰਾ ਮੇਰੀ ਇਹ ਕਿਵੇਂ ਜਾਵੇ ਜਿਹੜੀ ਬਿਮਾਰੀ ਲੱਗੀ? ਬਾਬਾ ਜੀ ਕਹਿਣ ਲੱਗੇ ਮੰਤਰ ਤਾਂ ਲੈ ਲਿਆ ਨਾ ਪੰਜ ਪਿਆਰਿਆਂ ਤੋਂ? ਕਹਿੰਦਾ ਹਾਂ ਜੀ, ਬਸ ਇਹਨੂੰ ਜਪੀ ਜਾ, ਇਹਦੇ ਨਾਲ ਇਹ ਸਾਰਾ ਕੁਛ ਬਣ ਜੂ। ਅਤੇ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ ਭਾਈ ਗੁਰਦਾਸ ਜੀ,
ਮੈਨੂੰ ਕੋਈ ਵਾਹਿਗੁਰੂ ਮੰਤਰ ਜਪ ਕੇ
ਜਪਣ ਦਾ ਤਰੀਕਾ ਆਉਣਾ ਚਾਹੀਦਾ ਵੀ ਕਿਵੇਂ ਜਪੀਦਾ। ਜਦ ਤੱਕ ਸਾਧੂਆਂ ਦੀ ਸੰਗਤ ਨਹੀਂ ਕਰਦਾ, ਨਾਮ ਜਪਣ ਵਾਲਿਆਂ ਦੀ ਸੰਗਤ ਨਹੀਂ ਕਰਦਾ, ਮਹਾਰਾਜ ਕਹਿੰਦੇ ਨਹੀਂ ਤੇ ਨਾਮ ਜਪਾਉਣਾ। ਇਹ ਜਪੇ ਤਾਂ ਹੁੰਦਾ ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਾਧੂ ਦੀ ਸੰਗਤ ਮਿਲ ਜਾਵੇ, ਸਾਧੂ ਦੀ ਗਾਈਡੈਂਸ ਮਿਲ ਜਾਵੇ, ਕਿਉਂਕਿ ਉਹਨੇ ਜਪਿਆ ਹੁੰਦਾ। ਉਹ ਰੋ ਦੱਸ ਦਿੰਦਾ ਵੀ ਇੱਥੇ ਭੰਵਰ ਪੈਂਦੇ ਨੇ, ਇੱਥੇ ਘੁੰਮਣ ਘੇਰੀਆਂ ਪੈਂਦੀਆਂ, ਇੱਥੇ ਫਸ ਜਾਏਗਾ ਤੂੰ, ਨਿਕਲ ਜਾ, ਸਿੱਧੀ ਸਿੱਧੀ ਦੇ ਮੰਡਲ 'ਚ ਨਾ ਫਸ ਜਾਈ, ਉੱਪਰ ਲੰਘ ਜਾ। ਸੋ ਬਾਬਾ ਜੀ ਨੇ ਉਸੇ ਵੇਲੇ ਬੰਦਗੀ ਤਾਂ ਪਹਿਲਾਂ ਵੀ ਕਰਦੇ ਸੀ, ਜੁਗਤੀਆਂ ਦੱਸ ਦਿੱਤੀਆਂ ਅਤੇ ਨਾਮ ਜਪਿਆ, ਸਾਰੇ ਲੰਘ ਗਿਆ। ਪਰਸੋਂ ਸੁਣਿਆ ਸੀ ਤੁਸੀਂ ਵੀ ਜਾਪ ਕੀ ਹੁੰਦਾ, ਉਹਦੇ ਬਾਅਦ ਕੰਠ ਵਿੱਚ ਕਿਵੇਂ ਨਾਮ ਜਪੀਦਾ, ਹਿਰਦੇ 'ਚ ਕੀ ਹੁੰਦਾ, ਨਾਭੀ 'ਚ ਕੀ ਹੁੰਦਾ, ਅੱਗੇ ਚੱਕਰ 'ਚ ਕਿਵੇਂ ਨਾਮ ਜਪੀਦਾ, ਤ੍ਰਿਪਤੀ 'ਚ ਕਿਵੇਂ, ਦਸਵੇਂ ਦੁਆਰ ਦਾ ਨਾਮ ਜਿਹੜਾ ਹੈ ਉਹਨੂੰ ਹਿਰਦੇ 'ਚ ਨਾਮ ਵਸਣਾ ਕਹਿੰਦੇ ਨੇ। ਉਹ ਫੁਰਵਸਥਾ ਉੱਥੇ ਪ੍ਰਾਪਤ ਹੋ ਜਾਂਦੀ ਹੈ, ਉੱਥੇ ਹੀ ਨਾਮ ਦਾ ਵਸ ਹੈ। ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਹੈ। ਕਿੱਥੇ ਕਹਿੰਦੇ ਸੁੰਨ ਸਮਾਧ ਅਨੰਤ ਹੈ ਨਾ, ਉੱਥੇ ਸੁੰਨ ਸਮਾਧ ਹੈ, ਫੁਰਨਾ ਨਹੀਂ ਹੈ, ਫੁਰਨੇ ਰਹਿ ਤਾਰ। ਅਤੇ ਉੱਥੇ ਕੌਸਮਿਕ ਮਿਊਜ਼ਿਕ ਆਤਮਿਕ ਸੰਗੀਤ ਦੇ ਹੁਲਾਰੇ ਹਰ ਵਕਤ ਵੱਜਦੇ ਨੇ। ਵਿਸਮਾਦ ਹੈ, ਵਿਸਮਾਦ ਹੈ, ਕਹਿ ਨਾ ਜਾਈ ਚਰਜ ਵਿਸਮਾਦ। ਉਹ ਜਦੋਂ ਨਾਮ ਮਨ 'ਚ ਵੱਸ ਜਾਂਦਾ ਹੈ ਫਿਰ ਸਾਰਾ ਹੀ ਪਤਾ ਲੱਗ ਜਾਂਦਾ। ਸੋ ਬਾਬਾ ਜੀ ਨੇ ਇਸ ਤਰ੍ਹਾਂ ਦੇ ਨਾਲ, ਸਾਰੀ ਦੁਨੀਆ ਨੇ ਮਿਹਨਤ ਕਰੀ ਹੈ, ਜੇ ਸੰਤਾਂ ਦੀ ਮਿਹਨਤ ਦੀ ਮੈਂ ਗੱਲ ਦੱਸਾਂ ਹੈਰਾਨ ਹੋ ਜਾਂਗੇ, ਇਸ ਤਾਂ ਕੁਝ ਵੀ ਨਹੀਂ ਕਰਦੇ। ਬਾਬਾ ਜਵਾਲਾ ਸਿੰਘ ਜੀ ਪਹਿਲਾਂ ਬੰਦਗੀ ਕਰਨੀ, ਫਿਰ ਬਾਣੀ ਪੜ੍ਹਦੇ ਸੀ। ਧਿਆਨ ਦੇਵੋ ਕਿੰਨੀ ਬਾਣੀ ਪੜ੍ਹਦੇ ਸੀ, 15 ਪਾਠ ਸੁਖਨੀ ਸਾਹਿਬ ਦੇ ਰੋਜ਼ ਕਰਨੇ, 25 ਪਾਠ ਜਪਜੀ ਸਾਹਿਬ ਦੇ ਕਰਨੇ। 15 ਪਾਠ ਦੇ ਨਾਲ ਕਿੰਨੇ ਪੰਨੇ ਹੁੰਦੇ ਨੇ ਪੁੱਛ ਲਓ, ਇਹਨਾਂ ਨੂੰ ਗ੍ਰੰਥੀਆਂ ਨੂੰ ਪਤਾ ਹੋਣਾ, 40 ਪੰਨੇ ਹੁੰਦੇ ਨੇ ਜਪਜੀ ਸੁਖਨੀ ਸਾਹਿਬ ਦੇ। 40 15 600 ਤਾਂ ਇਹ ਹੋ ਗਿਆ, 7.5 ਹੁੰਦੇ ਨੇ ਜਪਜੀ ਸਾਹਿਬ ਦੇ। ਇਹਨੂੰ 25 ਨਾਲ ਜਰਬ ਦੇ ਲਓ, ਇਹ ਕਿੱਥੇ ਚਲੇ ਗਏ, ਕਿਤੇ ਜਾ ਪਹੁੰਚੇ 180 ਦੇ ਉੱਤੇ, 700 ਹੋ ਗਿਆ। 780 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਇਹ ਕਰਨੇ, ਰੋਜ਼। ਇੱਕ ਦਿਨ, ਦੋ ਚਾਰ ਦਿਨ ਨਹੀਂ, ਇੱਕ ਮਹੀਨਾ, ਦੋ ਮਹੀਨਾ ਨਹੀਂ, ਬੇਅੰਤ ਸਮਾਂ। ਨਾਲ ਦੇ ਸਾਥੀਆਂ ਨੇ ਪੁੱਛਿਆ, ਬਾਬਾ ਜੀ ਫਿਰ ਆਰਾਮ ਕਿੱਥੇ ਕਰਦੇ ਹੋ ਤੁਸੀਂ? ਤੁਸੀਂ ਤੁਰ ਫਿਰ ਕੇ ਪਾਠ ਕਰਦੇ ਹੋ, ਆਰਾਮ ਕਿਹੜੇ ਵੇਲੇ ਕਰਦੇ ਹੋ? ਕਹਿੰਦੇ ਪ੍ਰੇਮੀਓ, ਜਿੱਥੇ ਆਲਸ ਆ ਗਈ ਉਸੇ ਦਰਖਤ ਥੱਲੇ ਪੈ ਜਾਈਦਾ, ਥੋੜ੍ਹਾ ਜਿਹਾ ਪੈ ਗਏ ਮੁੜ ਕੇ ਕਹਿੰਦੇ ਫਿਰ ਉਹੀ ਕੰਮ ਸ਼ੁਰੂ ਕਰ ਲਈਦਾ। ਐਵੇਂ ਤਾਂ ਨਹੀਂ ਮਹਾਤਮਾ ਬਣਦੇ, ਜੇ ਚੋਲਾ ਪਾ ਕੇ ਨਹੀਂ ਮਹਾਤਮਾ ਬਣਦਾ ਹੁੰਦਾ, ਮੈਂ ਮੁੜ ਤੋਂ ਹੀ ਕਹਿਣਾ, ਇਹ ਤਾਂ ਅੰਦਰਲੀ ਸੋਝੀ ਜਿੰਨਾ ਚਿਰ ਨਹੀਂ ਜਾਗਦੀ ਉਨਾ ਚਿਰ ਨਹੀਂ ਬਣਦਾ। ਬਾਬਾ ਵੀਰ ਸਿੰਘ ਜੀ 25 ਪਾਠ ਰੋਜ਼ ਨਿਤਨੇਮ ਸੀ ਇਹਨਾਂ ਦਾ, ਸੁਖਣੀ ਸਾਹਿਬ ਦੇ ਵੀ ਪਾਠ ਕਰਨੇ, ਕਿੰਨਾ ਕਿੰਨਾ ਚਿਰ ਲੰਘ ਜਾਂਦਾ। ਮਹਾਰਾਜ ਜੀ 9 ਸਾਲ ਇੱਕ ਵਾਰੀ ਮੈਨੂੰ ਉਹਨੇ ਦੱਸਿਆ ਸੀ, ਗੱਲੇ ਚੱਲ ਪਈ ਸੀ, ਮਹਾਤਮਾ ਭੇਤ ਨਹੀਂ ਕਹਿ ਰਹੇ ਹੁੰਦੇ, ਅਤੇ ਸਹਿਜ ਸੁਭਾਅ ਉਹਨਾਂ ਦੇ ਮੁੱਖ ਤੋਂ ਨਿਕਲ ਗਿਆ, ਕਹਿੰਦੇ ਅਸੀਂ 9 ਸਾਲ ਧਰਤੀ 'ਤੇ ਨਹੀਂ ਪਿੱਠ ਲਾਏ। ਹੈਰਾਨ ਹੋ ਜਾਵੇ, ਤਾਂ 9 ਸਾਲ ਲੰਘ ਸਕਦੇ ਨੇ ਧਰਤੀ 'ਤੇ ਪਿੱਠ ਲਾਏ ਬਿਨਾਂ? ਐਵੇਂ ਤਾਂ ਨਹੀਂ ਯਾਦਾਂ ਮਨਾ ਰਹੇ ਅਸੀਂ ਬੈਠੇ, ਆ ਜਿੰਨੀਆਂ ਸੰਗਤਾਂ ਆ ਰਹੀਆਂ ਹੈ ਸਾਰੇ ਮਹਾਤਮਾ ਇਹਨਾਂ ਨੂੰ ਪ੍ਰੇਰ ਕੇ ਭੇਜਦੇ ਨੇ ਵੀ ਜਾਓ, ਜਾ ਕੇ ਤੁਸੀਂ ਉੱਥੇ ਪਹੁੰਚੋ। ਆਪਣੇ ਆਪ ਤਾਂ ਕੋਈ ਆਉਂਦਾ ਹੀ ਨਹੀਂ, ਮੈਨੂੰ ਤਾਂ ਇਹੀ ਵਿਸ਼ਵਾਸ ਹੈ ਵੀ ਆਹ ਜਿੰਨੀ ਸੰਗਤ ਆਈ ਹੈ ਇਹ ਤਾਂ ਮਹਾਰਾਜ ਨੇ ਹੀ ਭੇਜਤੀ ਸਾਰੀ, ਸਾਰੇ ਸੰਤ ਲੱਗੇ ਹੋਏ ਨੇ ਭੇਜਣ, ਸਾਰੇ ਹੀ ਭੇਜ ਰਹੇ ਨੇ। ਉਹ ਜਿਉਂਦੀਆਂ ਹਸਤੀਆਂ ਆਉਂਦੀਆਂ, ਜਾਇਆ ਨਹੀਂ ਕਰਦੀਆਂ ਸੰਸਾਰ ਤੋਂ, ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸਦਾ ਸਦਾ ਜਗ ਜਿਉਂਦੇ ਪਰਮ ਗਿਆਨੀ,
ਪਰਮੇਸ਼ੁਰ ਦਾ ਸਰੂਪ ਹੋਇਆ ਹੁੰਦਾ, ਪਰਮੇਸ਼ੁਰ ਹੀ ਹੁੰਦਾ, ਫਰਕ ਨਹੀਂ ਹੋਇਆ ਕਰਦਾ। ਭੁਲੇਖਾ ਕਦ ਪੈਂਦਾ? ਜਦ ਅਸੀਂ ਸਰੀਰ ਨੂੰ ਪਰਮੇਸ਼ੁਰ ਕਹਿਣ ਲੱਗ ਜਾਂਦੇ। ਸਰੀਰ ਤਾਂ ਭਾਈ 5 ਤੱਤਾਂ ਦਾ ਬਣਿਆ ਹੋਇਆ, ਇੱਕ ਪੂਤਲਾ ਹੈ, ਮਸ਼ੀਨ ਹੈ, ਇਹਦੇ ਵਿੱਚ ਜਿਹੜਾ ਰਹਿੰਦਾ ਹੈ ਉਹ ਸਦਾ ਹੀ ਅਮਲ ਰਹਿੰਦਾ, ਜਿਹਨੂੰ ਆਤਮਾ ਕਹਿੰਦੇ ਨੇ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੇ ਕਿਸਮਿਨ ਕੋਏ, ਨਾਨਕੇ ਲੱਛਣ ਬਰਮ ਗਿਆਨੀ ਹੋਏ। ਬਾਬਾ ਅਜੀਤ ਸਿੰਘ ਜੀ ਨਤਨਪੁਰ ਵਾਲੇ ਪੂਰਨ ਬਰਮ ਗਿਆਨੀ ਮਹਾਂਪੁਰਸ਼ ਸੀਗੇ, ਇਸ ਇਲਾਕੇ ਦੇ ਉੱਤੇ ਬਹੁਤ ਉਹਨਾਂ ਦਾ ਉਪਕਾਰ ਹੈ। ਚਾੜ ਮਾਜਰੇ ਆਏ ਹੋਏ ਸੀ, ਇਹ ਵੀ ਗੱਲਾਂ ਭੇਟ ਦੀਆਂ ਤੁਹਾਨੂੰ ਮੈਂ ਦੱਸ ਦਿੰਦਾ। ਚਾੜ ਮਾਜਰੇ ਮੇਹਰ ਸਿੰਘ ਦੇ ਘਰ ਆਏ ਸੀ, ਕਾਕਾ ਸਿੰਘ ਦਾ ਪਿਤਾ ਜਿਹੜਾ ਚਾਹ ਪਿਲਾਉਣ ਲੱਗਿਆ ਹੋਇਆ ਉੱਥੇ ਸੇਵਾ ਕਰਦਾ। ਉਹ ਪ੍ਰਸ਼ਾਦਾ ਛੱਕ ਕੇ ਉੱਠ ਕੇ ਬਾਹਰ ਹੱਥ ਧੋਣ ਲੱਗ ਗਏ, ਘਰ ਇਹਨਾਂ ਦਾ ਉਰਲੇ ਪਾਸੇ ਹੀ ਹੈ, ਉੱਥੇ ਖੜ੍ਹੇ ਇੱਧਰ ਨੂੰ ਦੇਖਣ ਲੱਗ ਗਏ ਜਿੱਥੇ ਆਪਾਂ ਬੈਠੇ ਹਾਂ। ਮੇਹਰ ਸਿੰਘ ਕਹਿਣ ਲੱਗਿਆ, ਕਹਿੰਦਾ ਬਾਬਾ ਜੀ ਕੀ ਦੇਖਦੇ ਹੋ ਤੁਸੀਂ? ਕਹਿੰਦੇ ਆ ਬੜਾ ਕੁਛ ਬਣ ਰਿਹਾ ਇੱਥੇ। ਉਹ ਇੱਧਰ ਨੂੰ ਤਾਂ ਝਾਕਿਆ ਨਾ, ਚੰਡੀਗੜ੍ਹ ਵੱਲ ਨੂੰ ਦੇਖਣ ਲੱਗ ਗਿਆ। ਕਹਿੰਦਾ ਮਹਾਰਾਜ ਇੱਥੋਂ ਦੀਂਦਾ ਤਾਂ ਹੈ ਨਹੀਂ ਚੰਡੀਗੜ੍ਹ। ਉਹ ਕਹਿੰਦੇ ਛੱਡ ਚੰਡੀਗੜ੍ਹ ਨੂੰ, ਆਹ ਕਹਿੰਦਾ ਤੈਨੂੰ ਆ। ਕਹਿੰਦੇ ਇੱਥੇ ਤਾਂ ਕੁਛ ਵੀ ਨਹੀਂ ਟਿੱਬੇ ਪਏ ਨੇ, ਕਹਿੰਦੇ ਇੱਥੇ ਬਹੁਤ ਕੁਛ ਬਣੇਗਾ, ਇਹ ਟਿੱਬੇ ਨਹੀਂ ਰਹਿਣੇ। ਕਹਿੰਦਾ ਕਿੰਨੀ ਦੇਰ ਲੱਗੂ? ਬਾਬੇ ਕਹਿੰਦੇ ਇਹ ਨਹੀਂ ਅਸੀਂ ਦੱਸਣਾ। ਮਹਾਤਮਾ ਹੋਰ ਆਏ ਸੰਤ ਕਰਤਾਰ ਸਿੰਘ ਜੀ, ਆਹ ਜਿਹੜੀ ਸੜਕ ਜਾਂਦੀ ਹੈ ਇੱਥੇ ਉਤਰ ਕੇ ਖੜ੍ਹੇ ਹੋ ਗਏ। ਨਾਲ ਦੇ ਸਾਥੀ ਕਹਿੰਦੇ ਬਾਬਾ ਜੀ ਕੀ ਦੇਖਦੇ ਹੋ, ਸਰਕੜੇ ਹੀ ਸਰਕੜੇ ਪਏ ਨੇ। ਕਹਿੰਦਾ ਨਹੀਂ, ਮੈਨੂੰ ਤਾਂ ਕੁਝ ਹੋਰ ਹੀ ਨਜ਼ਰ ਆਉਂਦਾ। ਕਹਿੰਦੇ ਕੀ ਆਉਂਦਾ? ਕਹਿੰਦੇ ਮੈਨੂੰ ਤਾਂ ਪੰਜ ਪਾਂਡਵ ਦਿਸਦੇ ਨੇ, ਨਾਲ ਕ੍ਰਿਸ਼ਨ ਮਹਾਰਾਜ ਦਿਸਦੇ ਨੇ। ਆਹ ਜਦ ਪੰਜਾਬ ਸੀਗੇ ਨਾ, ਲਾਖ ਦਾ ਮਹਿਲ ਦੇ ਦਿੱਤਾ ਸੀ ਉਹਨਾਂ ਨੇ, ਉਹਨੂੰ ਲਾਤੀ ਅੱਗ, ਸੁਰੰਗ ਦੇ ਵਿੱਚ ਹੀ ਨਿਕਲ ਕੇ ਆ ਕੇ ਇੱਥੇ ਆ ਕੇ ਟਿੱਕੇ, ਕ੍ਰਿਸ਼ਨ ਮਹਾਰਾਜ ਮਿਲਣ ਆਏ। ਗੱਲ ਠੀਕ ਹੋ ਗਈ ਉਹਨਾਂ ਦੀ। ਬਾਬਾ ਜੀ ਕਹਿੰਦੇ ਇੱਥੇ ਬਣੇਗਾ, ਅਸੀਂ ਸਮਾਂ ਨਹੀਂ ਦੱਸਣਾ। ਸਮਾਂ ਬੀਤ ਗਿਆ, ਬਾਬਾ ਜੀ ਸਰੀਰ ਛੱਡ ਕੇ ਸੁਪਨੇ 'ਚ ਮਿਲੇ ਮੈਨੂੰ। ਕਹਿੰਦੇ ਮੇਰੇ ਨਾਲ ਚੱਲ। ਮੈਂ ਕਿਹਾ ਬਾਬਾ ਜੀ ਕੀ ਗੱਲ? ਕਹਿੰਦੇ ਆਹ ਪਿੰਡ ਸਾਂਭ। ਮੈਂ ਕਿਹਾ ਮੇਤੇ ਨਹੀਂ, ਮੈਂ ਘਰ 'ਚੋਂ ਹੀ ਖਰਚ ਕਰਦਾ ਸੀ ਜਦ। ਮੈਂ ਕਿਹਾ ਮੇਰੇ ਕੋਲ ਪੈਟਰੋਲ ਇੰਨਾ ਨਹੀਂ ਹੈ ਵੀ ਮੈਂ ਸਾਰੇ ਸਾਂਭਾਂ। ਕਹਿੰਦੇ ਆਹ ਵੀ ਸਾਂਭ। ਮੈਂ ਕਿਹਾ ਬਸ ਦੋ ਬਾਤ ਨੇ। ਕਹਿੰਦੇ ਮੇਰੇ ਨਾਲ ਛੇਤੀ ਚੱਲ, ਕਾਹਲੇ ਨਾਲ, ਆਹ ਵੀ ਸਾਂਭ, ਆਹ ਵੀ ਸਾਂਭ, ਜਿਉਂ ਲੱਗੇ ਦੇਣ। ਇੱਥੇ ਇੱਕ ਟਿੱਬਾ ਹੁੰਦਾ, ਉਹਦੇ ਉੱਤੇ ਆ ਕੇ ਖੜ ਗਏ। ਮੈਨੂੰ ਕਹਿੰਦੇ ਆਹ ਦੇਖ ਤਾਂ ਪਹਾੜ ਜੀਂਦੇ ਨੇ। ਮੈਂ ਕਿਹਾ ਹਾਂਜੀ, ਪਰਨਾ ਫੇਰਤਾ। ਕਹਿੰਦੇ ਸਾਰਾ ਹੀ ਸਾਂਭ, ਸਾਰਾ ਹੀ ਸਾਂਭ, ਮਹਾਤਮਾ ਜਿਉਂਦੇ ਜਾਗਦੇ ਹੁੰਦੇ ਨੇ, ਹੁਣ ਤੁਸੀਂ ਦੇਖ ਲਓ ਪ੍ਰਤੱਖ। ਜਦ ਇਹ ਟਿੱਬੇ ਗਏ ਤਾਂ ਮੈਂ ਖੜਿਆ, ਪਹਿਲਾਂ ਮੈਂ ਜਵਾਬ ਦੇ ਦਿੱਤਾ, ਮੈਂ ਕਿਹਾ ਮੈਂ ਨਹੀਂ ਬਣਾਉਣਾ ਕੁਛ ਵੀ। ਹਰਪਾਲ ਸੋਹਣੀ ਕਹਿਣ, ਮੈਂ ਕਹਾਂ ਵੀ ਮੈਂ ਕਿਸੇ ਤਰੀਕੇ ਨਾਲ ਮੁੱਕਰ ਜਾਵਾਂ, ਮੈਂ ਕਿਹਾ ਮੈਂ ਨਹੀਂ ਬਣਾਉਣਾ। ਉਹ ਜਦ ਮੈਂ ਟਿੱਬੇ 'ਤੇ ਚੜ੍ਹਿਆ, ਇਹ ਮੈਨੂੰ ਦਿਖਾ ਦੇ ਵੀ ਆਹ ਦੇਖੋ ਜੀ ਖੇਤ, ਆਹ ਖੇਤ ਆਈ ਜਿੱਥੇ ਆਪਾਂ ਬੈਠੇ ਹਾਂ। ਕਹਿੰਦੇ ਆਬਾਦ ਹੋ ਜਾਣਗੇ। ਮੈਂ ਕੁਛ ਬੇਰੁਚੀ ਜਾਂ ਮੈਂ ਇੱਧਰਲੇ ਪਾਸੇ ਝਾਕਿਆ, ਮੈਂ ਕਿਹਾ ਤਾਂ ਮੈਨੂੰ ਬਾਬਾ ਜੀ ਨੇ ਦਿਖਾਲਿਆ ਸੀ, ਆਹ ਤਾਂ ਜਗ੍ਹਾ ਉਹੀ ਹੈ ਜਿੱਥੇ ਮੈਨੂੰ ਦਿਖਾਲ ਕੇ ਗਏ। ਸੋ ਬ੍ਰਹਮ ਗਿਆਨੀ ਗਏ ਨਹੀਂ ਹੁੰਦੇ, ਤੁਹਾਡੇ ਸਾਹਮਣੇ ਪ੍ਰਤੱਖ ਹੈ, ਉਹ ਨਹੀਂ ਜਾਂਦੇ। ਹੁਣ ਜਿਹੜੇ ਤੁਹਾਨੂੰ ਭੇਜਿਆ, ਉਹ ਸਾਰੇ ਹੀ ਮਹਾਤਮਾ ਭੇਜ ਰਹੇ ਨੇ, ਸਾਰੇ ਭੇਜ ਰਹੇ ਨੇ। ਮੈਨੂੰ ਤਾਂ ਇਹ 100% ਵਿਸ਼ਵਾਸ ਹੈ ਇਸ ਗੱਲ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਤਮਾ ਦੀ ਗਤੀ ਕੋਈ ਕਹਿ ਨਹੀਂ ਸਕਦਾ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਨ, ਉਹ ਜਾਇਆ ਨਹੀਂ ਕਰਦੇ ਸੰਸਾਰ ਤੋਂ। ਉਹਨਾਂ ਨੂੰ ਆਤਮ ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਤੁਸੀਂ ਭੇਦ ਨਾ ਜਾਣੋ, ਉਹ ਪਰਮੇਸ਼ਰ ਹੀ ਹੋਇਆ ਕਰਦੇ ਨੇ।
ਸਾਈ ਜੀ ਵਰਗੇ ਨੇ ਵਿਸਰੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈ ਜੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈ ਜੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ।
ਹਰ ਵਕਤ ਨਾਮ ਚ ਰਹਿੰਦਾ ਕਹਿੰਦੇ ਮਹਾਰਾਜ ਕਹਿੰਦੇ ਉਹ ਕਿਹਾ ਜਾ ਭਾਈ ਦੱਸੋ ਆਪ ਇਹ ਜਵਾਬ ਦਿੰਦੇ ਨੇ ਪਿਆਰੇ ਉਹ ਭੇਦ ਨਾ ਜਾਣਿਓ ਉਹ ਤਾਂ ਵਾਹਿਗੁਰੂ ਵਰਗੇ ਹੁੰਦੇ ਹਰ ਹਰ ਜਨ ਤੋਂ ਇਹ ਕਹਿ ਵੇ ਵਿਚਾਰ ਕਛ ਨਾਏ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ ਸੋ ਇਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਨੇ ਬਹੁਤ ਸੇਵਾ ਕਰੀ ਪ੍ਰਭੂ ਮਨਾ ਲਿਆ ਖੁਸ਼ ਹੋ ਗਿਆ ਪ੍ਰਭੂ ਪ੍ਰਭੂ ਨੇ ਪ੍ਰਵਾਨ ਕਰ ਲਿਆ ਉਹਨਾਂ ਨੂੰ ਮਹਾਤਮਾ ਨੇ ਕਰ ਲਿਆ ਵਾਹਿਗੁਰੂ ਨੇ ਕਰ ਲਿਆ ਅੱਜ ਆਪਦੇ ਪਾਸ ਮਹਾਰਾਜਾ ਰਣਜੀਤ ਸਿੰਘ ਆਇਆ ਕਹਿਣ ਲੱਗਿਆ ਬਾਬਾ ਜੀ ਇਸ ਵੇਲੇ ਸਰਦਾਰ ਹਰੀ ਸਿੰਘ ਨਲੂਆ ਬਹੁਤ ਸੰਕਟ ਵਿੱਚ ਫਸ ਗਿਆ ਜਮਰੌਤ ਦੇ ਕਿਲੇ ਦੇ ਉੱਤੇ 2 ਲੱਖ ਮਲਖਈਆ ਚਰ ਕੇ ਆ ਗਿਆ ਅਤੇ ਜੇ ਉਹ ਕਿਲਾ ਟੁੱਟ ਗਿਆ ਮਹਾਂ ਸਿੰਘ ਦੀ ਚਿੱਠੀ ਹੈ ਕਿ ਕਿਲਾ ਇੰਨਾ ਤਕੜਾ ਨਹੀਂ ਬਈ 2 ਲੱਖ ਪਠਾਣਾਂ ਦੇ ਅੱਗੇ ਖੜਾ ਰਹਿ ਗਏ ਬਾਬਾ ਜੀ ਜੇ ਉਹ ਕਿਲਾ ਟੁੱਟ ਗਿਆ ਫਿਰ ਤਾਂ ਕੋਈ ਆਸ ਨਹੀਂ ਹੈ ਮੁੜ ਕੇ ਉਹੀ ਫਿਰ ਬਾਲ ਬੱਚੇ ਸਾਡੇ ਲੁੱਟੇ ਜਾਣਗੇ ਬੀਬੀਆਂ ਦੀ ਬੇਪਤੀ ਹੋਏਗੀ ਅਤੇ ਜਵਾਨ ਬੱਚਿਆਂ ਨੂੰ ਗੁਲਾਮ ਬਣਾ ਕੇ 2-2 ਟਕੇ ਨੂੰ ਉੱਥੇ ਵੇਚਣਗੇ ਕਿਰਪਾ ਕਰੋ ਮੇਰੇ ਨਾਲ ਚੱਲੋ ਖਬਰ ਆ ਗਈ ਕਿ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ਪਰ ਬਿਠਾਇਆ ਹੋਇਆ ਕੁਰਸੀ ਦੇ ਉੱਤੇ ਤਾਂ ਕਿ ਦਿਸਦਾ ਰਹੇ ਉਹਨਾਂ ਨੇ ਜੇ ਭੇਤ ਖੁੱਲ ਗਿਆ ਫਿਰ ਇਹਨਾਂ ਨੇ ਹੱਲਾ ਕਰਕੇ ਲਾਹੌਰ 'ਤੇ ਉਰੇ ਤਾਂ ਰੁਕਣਾ ਨਹੀਂ ਉਹਨਾਂ ਕਾਲੀ ਕਾਲੀ ਤੁਰੇ ਜਾਂਦੇ ਨੇ ਗਾਹਾਂ ਅਟਕ ਦਰਿਆ ਆ ਗਿਆ ਭਰਿਆ ਪਿਆ ਕਿਸ਼ਤੀ ਵਾਲੇ ਕਹਿੰਦੇ ਨਾ ਮਹਾਰਾਜ ਇਸ ਵੇਲੇ ਤਾਂ ਕਿਸ਼ਤੀ ਪਾਉਣੀ ਜਾਣ ਤੋਂ ਹੱਥ ਧੋਣੇ ਆ ਫੌਜ ਡੁੱਬ ਜੂ ਤੁਹਾਡੀ ਸਾਰੀ ਅਤੇ ਕਿੰਨਾ ਚਿਰ ਕਹਿੰਦੇ ਕੋਈ ਪਤਾ ਨਹੀਂ ਕਿੰਨੇ ਦਿਨ ਪਿੱਛੇ ਮੀਂਹ ਪੈ ਗਿਆ ਕਿੰਨਾ ਕੁ ਦਿਨ ਚੜ੍ਹਿਆ ਰਹੇ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਬਾਬਾ ਜੀ ਕੋਲ ਆਇਆ ਫਿਰ ਮੁੜ ਕੇ ਕਹਿੰਦੇ ਬਾਬਾ ਜੀ ਇਸ ਵੇਲੇ ਬਹੁਤ ਸੰਕਟ ਆ ਗਿਆ ਜੇ ਨਹੀਂ ਲੰਘਦੇ ਤਾਂ ਪੰਜਾਬ ਮੁੜ ਕੇ ਫਿਰ ਉਸੇ ਬਿਰਤਾ 'ਚ ਆ ਜਾਏਗਾ ਹੁਣ ਛੇਤੀ ਲੰਘੀਏ ਤਾਂ ਬਚਦੇ ਹਾਂ ਅਸੀਂ ਉਸ ਵੇਲੇ ਨਹੀਂ ਕਿ ਬਾਬਾ ਜੀ ਕੋਈ ਕਰਾਮਾਤ ਜਾਂ ਸ਼ਕਤੀ ਦਿਖਾਉਣ ਦੇ ਮੂਡ ਵਿੱਚ ਸੀ ਉਸ ਵੇਲੇ ਪਰਉਪਕਾਰ ਸੀ ਸਾਰੇ ਪੰਜਾਬ ਦਾ ਧਿਆਨ ਸੀ ਉਹਨਾਂ ਦੇ ਸਾਹਮਣੇ ਵੀ ਹੈ ਇਹ ਜੁਰਮਾਣੇ ਆਉਣਗੇ ਸਤੀਆਂ ਦੇ 7 ਲੁੱਟਣਗੇ ਬੱਚਿਆਂ ਨੂੰ ਮਾਰਨਗੇ ਜਵਾਨਾਂ ਨੂੰ ਮਾਰ ਦੇਣਗੇ ਲੁੱਟ ਲੈਣਗੇ ਘਰ ਬਾਰ ਕਮਾਈ ਕੀਤੀ ਹੋਈ ਸਾਰੀ ਲੁੱਟ ਲੈਣਗੇ ਉਸ ਵੇਲੇ ਆਪ ਨੇ ਪਰਵਕਾਰ ਦੇ ਬਸ ਫੁਰਨਾ ਕਰ ਲਿਆ ਜੋ ਆਤਮ ਅਵਸਥਾ 'ਚੋਂ ਫੁਰਨਾ ਹੁੰਦਾ ਹੈ ਮਹਾਰਾਜ ਕਹਿੰਦੇ ਉਹ ਮਿਟਿਆ ਹੀ ਨਹੀਂ ਕਰਦਾ ਅਤੇ ਪਰਮੇਸ਼ੁਰ ਵੀ ਉਸਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦਾ
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਵਸੀਲਾ ਛੁੱਟੇ ਦੀ ਬੰਨੀ ਹੋਈ ਭਗਤ ਛਡਾਉਂਦੇ ਬੱਦੀ ਨਾ ਛੁੱਟਦੀ ਬਾਗ प्यारे परसानी वद्दी ना छुटे दी
ਵਾਹਿਗੁਰੂ ਨੇ ਮਰਿਆਦਾ ਬੰਨਤੀ ਵੀ ਪਾਣੀ ਨੀਵੇਂ ਪਾਸੇ ਨੂੰ ਚੱਲਣਾ ਮੀਂਹ ਪੈਣਾ ਪਾਣੀ ਨੇ ਤੁਰਦੇ ਹੀ ਜਾਣਾ ਰੁਕਣਾ ਨਹੀਂ ਹੈ ਜੇ ਹੁਣ ਦਰਿਆ ਰੁਕਦਾ ਹੈ ਉਹ ਪਿਛਲਾ ਪਾਣੀ ਆ ਜੂਗਾ ਉੱਥੇ ਤਾਂ ਰੁਕ ਜੂ ਨਾ ਜਿੱਥੇ ਤੱਕ ਪਾਣੀ ਹੈ ਉਹਨੂੰ ਉੱਥੇ ਤੱਕ ਹੀ ਬੰਨ ਦੇਣਾ ਜਿਹੜਾ ਹੇਠਾਂ ਨੂੰ ਜਾਂਦਾ ਹੈ ਉਹ ਵੀ ਬੰਨ ਦੇਣਾ ਮੂਸਾ ਫਰੂਨ ਦੇ ਕਾਬੂ ਆ ਗਿਆ ਮਿਸਰ ਦੇ ਬਾਦਸ਼ਾਹ ਬੜਾ ਜ਼ਾਲਮ ਬਾਦਸ਼ਾਹ ਸੀ ਪਹਿਲਾਂ ਤਾਂ ਰਾਤ ਪਾਤੀ ਪਰਮੇਸ਼ਰ ਨੇ ਨਿਕਲ ਗਿਆ ਸਾਰੀ ਕੌਮ ਯਹੂਦੀਆਂ ਦੀ ਫੜ ਲਈ ਸੀ ਜਦ ਰੈੱਡ ਸਾਗਰ ਦੇ ਸਾਹਮਣੇ ਕੰਢੇ 'ਤੇ ਆਇਆ ਉਹਦੀਆਂ ਫੌਜਾਂ ਨੇ ਘੇਰ ਲਿਆ ਉਸ ਵੇਲੇ ਦੁਆ ਕਰੀ ਅਏ ਅੱਲਾਹ ਤਾਲਾ ਇਸ ਵੇਲੇ ਇਹ ਜ਼ਾਲਮ ਨੇ ਇਹਦੇ ਬਸ 'ਚ ਅਸੀਂ ਫੇਰ ਪੈ ਜਾਂਗੇ ਆਵਾਜ਼ ਆਈ ਮੂਸੇ ਤੇਰਾ ਕੀਤਾ ਹੋਇਆ ਮੈਂ ਨਹੀਂ ਮੋੜਦਾ ਤੂੰ ਰਾਹ ਮੰਗ ਲੈ ਸਮੁੰਦਰ ਤੇ ਹੈਰਾਨ ਹੋ ਗਿਆ ਉਸ ਵੇਲੇ ਆਵਾਜ਼ ਦੇ ਮੁਤਾਬਕ ਕਹਿਣ ਲੱਗਿਆ ਸਾਨੂੰ ਰਾਹ ਦੇ ਦੇ ਇਹ ਰੈੱਡ ਸਾਗਰ ਜਿਹੜਾ ਹੈ ਉਹ ਦੋ ਹਿੱਸੇ ਹੋ ਗਏ ਸਾਰੀ ਉਹਦੀ ਕੌਮ ਨੰਘਾਲੀ ਜਿਸ ਵਾਰ ਫਰੂਨ ਦੀਆਂ ਫੌਜਾਂ ਵਿੱਚ ਬੜੀਆਂ ਸਾਰੀਆਂ ਹੀ ਫੌਜਾਂ ਵੜ ਗਈਆਂ ਸਮੁੰਦਰ ਮਿਲ ਗਿਆ ਉੱਥੇ ਹੀ ਮਰ ਗਏ ਉਸ ਦਿਨ ਤੋਂ ਇਹਦਾ ਨਾਂ ਰੈੱਡ ਸਾਗਰ ਲਾਲ ਸਮੁੰਦਰ ਕਹਿਣ ਲੱਗ ਗਏ ਅਤੇ ਅੱਜ ਬਾਬਾ ਵੀਰ ਸਿੰਘ ਜੀ ਆਪ ਦਰਿਆ ਦੇ ਕੰਢੇ ਆ ਕੇ ਖੜ੍ਹੇ ਹੋ ਗਏ ਦਰਿਆ ਨੂੰ ਹੁਕਮ ਕਰ ਰਹੇ ਨੇ ਅਤੇ ਹੁਕਮ ਤਾਂ ਬੰਦੇ ਮੰਨਦੇ ਨੇ ਜਾਂ ਪਾਲਤੂ ਕੁੱਤੇ ਮੰਨ ਲੈਂਦੇ ਨੇ ਘੋੜੇ ਸਿਖਾਏ ਹੋਏ ਮੰਨ ਲੈਂਦੇ ਨੇ ਹਵਾ ਵੀ ਮੰਨ ਲੈਂਦੀ ਹੈ ਕਦੇ ਦਰਿਆ ਵੀ ਮੰਨ ਲੈਂਦੇ ਨੇ ਹੁਕਮ ਅੱਗ ਵੀ ਮੰਨ ਲੈਂਦੀ ਹੈ ਹਾਂ ਜਿਹੜੇ ਪਰਮੇਸ਼ੁਰ ਦੇ ਨਾਲ ਮਿਲੇ ਹੋਏ ਨੇ ਇਹ ਸੁਤੰਤਰ ਤਾਕਤਾਂ ਨਹੀਂ ਹੈ ਇਹ ਸਾਰੀਆਂ ਦੇ ਉੱਤੇ ਹੁਕਮ ਚੱਲ ਰਿਹਾ ਇਸ ਤਰ੍ਹਾਂ ਫਰਮਾਨ ਕਰ ਰਿਹਾ ਪੌਣ ਪਾਣੀ ਦੇਵ ਤੇ ਸਾਰੇ ਚੱਲਦੇ ਨੇ ਪੈਰ ਵਿੱਚ ਜੀ ਪਾਣੀ ਦੇਵ ਤੇ ਸਾਰੇ ਚੱਲਦੇ ਨੇ ਪੈਰ ਵਿੱਚ ਮੇਰੇ ਪਿਆਰੇ ਸੁਤੰਤਰ ਨਹੀਂ ਹੈ ਇਹ ਪਰਮੇਸ਼ੁਰ ਨਾਲ ਜੋ ਭੇਦ ਪੁਰਸ਼ ਹੈ ਉਹਦਾ ਕਹਿਣਾ ਇਹਨਾਂ ਨੂੰ ਮੰਨਣਾ ਹੀ ਪੈਂਦਾ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਪ ਦਾ ਇਹ ਨੇਮ ਹੋਇਆ ਕਰਦਾ ਸੀ, ਨਿਤ ਨੇਮ, ਕਿ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਗੋਖੇ ਕੀ ਛੱਪੜੀ ਚਲੇ ਜਾਇਆ ਕਰਦੇ ਸੀ। ਉੱਥੇ 4 ਫੁੱਟ ਮੁਰੱਬਾ ਦਾ ਇੱਕ ਟੋਆ ਪੱਟਿਆ ਹੋਇਆ ਸੀ, ਉਹਦੇ ਉੱਤੇ ਇੱਕ ਛੱਪੜੀ ਪਾਈ ਹੋਈ ਸੀ।